दीपक जी, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਪੰਥਕ ਪੱਧਰ ਤੇ ਜੋ ਕੁਝ ਚੱਲ ਰਿਹਾ, ਗੱਲ ਉੱਥੋਂ ਸ਼ੁਰੂ ਕਰੀਏ। ਅੱਜ ਜੋ ਟਕਰਾਅ ਨਜ਼ਰ ਆਉਂਦਾ ਪਿਆ, ਇਹ ਤਖਤਾਂ ਦਾ ਟਕਰਾਅ ਹੈ ਜਾਂ ਫਿਰ ਅਕਾਲੀ ਭਾਜਪਾ ਦਾ ਟਕਰਾਅ ਹੈ? ਕੀ ਚੱਲ ਰਿਹਾ ਇਸ ਸੰਦਰਭ ਦੇ ਵਿੱਚ? ਕਾਫੀ ਡਿਵੈਲਪਮੈਂਟਸ ਹੋਈਆਂ ਨੇ ਅੱਜ।
ਬਿਲਕੁਲ, ਅੱਜ ਦਿਨ ਭਰ ਬਹੁਤ ਹਲਚਲ ਹੋਈ। ਅਸਲ 'ਚ ਅੱਜ ਪੰਜਾਬ ਦਾ ਮੌਸਮ ਅਚਾਨਕ ਬਦਲਿਆ। ਭਾਰੀ ਗਰਮੀ ਤੋਂ ਬਾਅਦ ਇੱਕਦਮ ਹਨੇਰੀ, ਤੂਫਾਨ, ਮੀਂਹ, ਫਿਰ ਉਸ ਤੋਂ ਬਾਅਦ ਗੜੇਮਾਰੀ। ਸੋ ਇਸੇ ਤਰ੍ਹਾਂ ਦੀ ਹਨੇਰੀ, ਇਸੇ ਤਰ੍ਹਾਂ ਦਾ ਤੂਫਾਨ, ਇਸੇ ਤਰ੍ਹਾਂ ਦਾ ਅਚਾਨਕ ਵਰਦਾ ਮੀਂਹ, ਅਤੇ ਉਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਜਿਵੇਂ ਇੱਕ ਤਖ਼ਤ ਦੇ ਜਥੇਦਾਰ ਸਾਹਿਬਾਨ ਵੱਲੋਂ ਲਏ ਫੈਸਲੇ ਨੂੰ ਦੂਸਰੇ ਤਖ਼ਤ ਦੇ ਜਥੇਦਾਰ ਸਾਹਿਬਾਨ ਕਾਟ ਕਰਦੇ ਨਜ਼ਰ ਆਏ, ਜਿਵੇਂ ਗੜੇਮਾਰੀ ਹੁੰਦੀ ਹੋਵੇ। ਸੋ ਇਹ ਸਾਰੀ ਕੁਛ ਅੱਜ ਪੰਥਕ ਸਫ਼ਾ 'ਚ ਵਾਪਰਿਆ। ਗਿਆਨੀ ਕੁਲਦੀਪ ਸਿੰਘ ਗੜਗੱਜ, ਜਿਹੜੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਔਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ, ਉਹਨਾਂ ਨੇ ਜਦ ਤੋਂ ਕਾਰਜਭਾਰ ਸੰਭਾਲਿਆ ਤਦ ਤੋਂ ਇਹ ਖਿੱਚੋ ਤਾਣ ਚੱਲ ਰਹੀ ਹੈ ਕਿ ਜੀ ਉਹ ਪ੍ਰਵਾਨ ਨਹੀਂ ਚੜ ਰਹੇ, ਉਹਨਾਂ ਨੂੰ ਸਾਰੀਆਂ ਸਿੱਖ ਸੰਪਰਦਾਵਾਂ, ਸਿੱਖ ਸੰਗਠਨ ਮਾਨਤਾ ਨਹੀਂ ਦੇ ਰਹੇ। ਅਜੇ ਤੱਕ ਐਸ ਜੀ ਪੀ ਸੀ ਦੇ ਪ੍ਰਧਾਨ ਨੇ ਉਵੇਂ ਮਾਨਤਾ ਨਹੀਂ ਦਿੱਤੀ, ਮੁਲਾਕਾਤ ਨਹੀਂ ਕੀਤੀ, ਕੋਈ ਵਿਚਾਰਾਂ ਨਹੀਂ ਹੋਈਆਂ। ਪਰ ਅੱਜ ਇੱਕ ਪ੍ਰਕਿਰਿਆ ਨੂੰ ਪੂਰਿਆਂ ਕਰਦਿਆਂ ਨਜ਼ਰ ਆਏ ਗਿਆਨੀ ਕੁਲਦੀਪ ਸਿੰਘ ਗੜਗੱਜ, ਜਦੋਂ ਉਹਨਾਂ ਨੇ ਪੰਜ ਸਿੰਘ ਸਾਹਿਬਾਂ ਦੀ ਬੈਠਕ ਬੁਲਾਈ। ਉਹਦੇ ਵਿੱਚ ਉਹ ਆਪ ਸੀ, ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ, ਅਤੇ ਨਾਲ ਫਿਰ ਉਹਨਾਂ ਨੇ ਜਿਹੜੇ ਬਾਕੀ ਸਿੰਘ ਸਾਹਿਬਾਨ ਦੇ ਤੌਰ 'ਤੇ ਸ਼ਾਮਿਲ ਕੀਤੇ, ਉਹਨਾਂ 'ਚ ਹੋਰ ਮੁੱਖ ਸ਼ਖਸੀਅਤਾਂ ਸੀ, ਪਰ ਉਹ 'ਚ ਹੈੱਡ ਗ੍ਰੰਥੀ ਗਿਆਨੀ ਰਘਵੀਰ ਸਿੰਘ ਨਹੀਂ ਸੀ ਅੱਜ ਫਿਰ। ਸੋ ਕੁੱਲ ਮਿਲਾ ਕੇ ਅੱਜ ਦੀ ਸਾਰੀ ਪ੍ਰਕਿਰਿਆ 'ਚ ਉਹਨਾਂ ਨੇ ਚਾਰ ਪੰਜ ਮਸਲੇ ਨਿਬੇੜੇ, ਜਿਹਨਾਂ 'ਚ ਸਭ ਤੋਂ ਅਹਿਮ ਚਰਚਿਤ ਹੈ ਨਾ ਬਾਬਾ ਆਖ ਲਈਏ, ਸੰਤ ਆਖ ਲਈਏ, ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਮਾਮਲਾ।
ਹਾਂਜੀ।
ਸੋ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਮਲੇ 'ਤੇ ਆਪਾਂ ਪਹਿਲਾਂ ਇਸੇ ਪ੍ਰੋਗਰਾਮ 'ਚ, ਮੈਂ ਉਸ ਦਿਨ ਵੀ ਗੱਲ ਕੀਤੀ ਸੀ ਜਦੋਂ ਦੋਵਾਂ ਵਿਚਾਲੇ ਥੋੜ੍ਹੀ ਜਿਹੀ ਇੱਕ ਦੂਸਰੇ ਦੀ ਸ਼ਲਾਘਾ ਵਾਲੇ ਪਾਸਿਓਂ ਗੱਲ ਤੁਰੀ ਸੀ
ਜੀ,
ਅਤੇ ਫਿਰ ਇਹ ਵੀ ਹਵਾਲਾ ਆਇਆ ਸੀ ਕਿ ਇਸ ਮੌਕੇ ਇੰਝ ਸਿੱਧੇ ਰੂਪ 'ਚ ਉਹਨਾਂ ਨੂੰ ਮੁੱਖ ਧਾਰਾ 'ਚ ਲਿਆਉਣਾ ਆਸਾਨ ਨਹੀਂ ਹੋਏਗਾ, ਕਿਉਂਕਿ ਉਹਨਾਂ ਦੇ ਸਾਹਮਣੇ ਇੱਕ ਮਾਮਲਾ ਖੜਾ ਹੈ ਬਲਾਤਕਾਰ ਅਤੇ ਕਤਲ ਦੇ ਮਾਮਲੇ 'ਚ, ਉਹਨਾਂ ਦਾ ਨਾਮ FIR 'ਚ ਬੋਲਦਾ। ਸੋ ਬੇਸ਼ੱਕ ਇਹ ਉਹੋ ਜਿਹਾ ਕੇਸ ਤਾਂ ਨਹੀਂ ਹੈਗਾ ਜਿਹੋ ਜਿਹਾ ਰਿਹਾ ਸਿਰਸਾ ਮੁਖੀ ਵਾਲਾ, ਪਰ ਮਾਮਲਾ ਤਾਂ ਕਤਲ ਅਤੇ ਬਲਾਤਕਾਰ ਦਾ, ਧਾਰਾਵਾਂ ਤਾਂ ਉਹੀ ਨੇ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ FIR ਦੇ ਵਿੱਚ ਜਦੋਂ ਨਾਮ ਬੋਲਦਾ ਹੋਵੇ ਫਿਰ ਇੰਨਾ ਆਸਾਨ ਨਹੀਂ ਸੀ। ਪਰ ਲੰਘੇ ਦੋ ਦਿਨ ਪਹਿਲਾਂ ਹੀ ਜਿਵੇਂ ਸਿੱਟ ਨੇ ਆਪਣੀ ਫਾਈਨਲ ਰਿਪੋਰਟ ਦਿੱਤੀ ਔਰ ਕਿਹਾ ਕਿ 12 ਸਾਲ ਪੁਰਾਣੇ ਮਾਮਲੇ 'ਚ ਅਜਿਹੇ ਕੋਈ ਤੱਤ ਸਬੂਤ ਨਹੀਂ ਮਿਲਦੇ ਜਿਸ 'ਚ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਇੰਝ ਕਟਹਿਰੇ 'ਚ ਖੜਾ ਕੀਤਾ ਜਾ ਸਕੇ, ਇਸ ਲਈ ਸਿੱਟ ਸਿਫਾਰਸ਼ ਕਰਦੀ ਹੈ ਕਿ ਉਹ FIR ਰੱਦ ਕਰ ਦਿੱਤੀ ਜਾਵੇ
ਜੀ,
ਜਿਹੜੀ December 2024 'ਚ ਹੋਈ ਸੀ ਉਹ FIR। ਸੋ 12 ਸਾਲ ਪੁਰਾਣਾ, ਸੋ ਜਦੋਂ ਉਹ ਮਾਮਲਾ ਨਿਕਲਿਆ ਤਾਂ ਉਹਦੇ ਲੱਗਿਆ ਕਿ ਹੁਣ ਇਹ ਕੰਮ ਨੇੜੇ ਜਾ ਸਕਦਾ। ਸੋ ਅੱਜ ਉਹ ਵਰਤਾਰਾ ਸਾਹਿਬ ਨੇ ਦੇਖਿਆ ਕਿ ਪੰਜ ਸਿੰਘ ਸਾਹਿਬਾਂ ਦੀ ਬੈਠਕ ਹੁੰਦੀ ਹੈ, ਉਹ 'ਚ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣਾ ਪੱਖ ਰੱਖਦੇ ਨੇ ਸਕੱਤਰੇ 'ਚ, ਉਹ ਤੋਂ ਬਾਅਦ ਫਿਰ ਫਸੀਲ ਤੋਂ ਸਭ ਤੋਂ ਪਹਿਲਾਂ ਉਹਨਾਂ ਦੀ ਮਸਲਾ ਸੁਣਵਾਈ ਹੁੰਦਾ ਅਤੇ ਉੱਥੋਂ ਫਰਮਾਨ ਸੁਣਾਇਆ ਜਾਂਦਾ ਕਿ ਜੀ ਤੁਹਾਡੇ 'ਤੇ ਕੁਝ ਇਹੋ ਜਿਹੇ ਦੋਸ਼ ਰਹੇ ਨੇ ਕਿ ਕੱਚੀ ਬਾਣੀ ਪੜ੍ਹੀ, ਤੁਸੀਂ ਸਰੋਵਰ ਬਾਰੇ ਕੁਛ ਤਰਕ ਅਧਾਰਤ ਜਾਂ ਸਿੱਖ ਮਰਿਆਦਾ ਨੂੰ ਲੈ ਕੇ ਕੁਛ ਸਵਾਲ ਖੜੇ ਕੀਤੇ, ਤੋ ਇਸ ਲਈ ਤੁਹਾਡੇ ਦੀਵਾਨਾਂ 'ਤੇ ਜਿਹੜੀ ਰੋਕ ਸੀ, ਤੁਸੀਂ ਆਪਣੀਆਂ ਉਹਨਾਂ ਗਲਤੀਆਂ ਨੂੰ, ਆਪਣੇ ਉਹਨਾਂ ਬੋਲਾਂ ਨੂੰ ਪ੍ਰਵਾਨ ਕਰਦੇ ਹੋ? ਉਹ ਕਹਿੰਦੇ ਸਤਿ ਵਚਨ ਜੀ। ਅਤੇ ਫਿਰ ਠੀਕ ਹੈ ਜੀ, ਤੁਹਾਡੇ ਦੀਵਾਨਾਂ ਦੀ ਖੋਲ੍ਹ ਦਿੱਤੇ ਜਾਂਦੇ, ਤੁਸੀਂ ਸਿੱਖੀ ਦੇ ਪ੍ਰਚਾਰ ਲਈ ਕੰਮ ਕਰੋ। ਸੋ ਇਹ ਮਾਮਲਾ ਨਿਬੜਿਆ, ਨਾਲ ਹੀ ਜਥੇਦਾਰ ਰਣਜੀਤ ਸਿੰਘ ਗੁਹਾਰ ਵਾਲਾ ਮਸਲਾ ਆ ਗਿਆ। ਰਣਜੀਤ ਸਿੰਘ ਗੁਹਾਰ ਹੋਰੀ ਪਟਨਾ ਸਾਹਿਬ ਦੇ ਜਥੇਦਾਰ ਰਹੇ ਨੇ, ਤਖ਼ਤ ਸ੍ਰੀ ਪਟਨਾ ਸਾਹਿਬ ਦੇ, ਅਤੇ ਉੱਥੋਂ ਹੀ ਉਹਨਾਂ ਦੇ ਖਿਲਾਫ਼ ਇਹ ਜਿਹਾ ਹੁਕਮਨਾਮਾ, ਪਰ ਉਸ ਨੂੰ ਹੁਣ ਜੇ ਦੂਸਰੇ ਤਖ਼ਤ ਤੋਂ ਫੈਸਲਾ ਸੁਣਿਆ ਜਾਂਦਾ ਤਾਂ ਟਕਰਾਅ ਵਾਲੀ ਸਥਿਤੀ ਬਣਨੀ ਸੀ। ਹਾਂ, ਇਹ ਸਭ ਦੇ ਦਰਮਿਆਨ ਗਿਆਨੀ ਗੁਰਮੁਖ ਸਿੰਘ ਦੇ ਮਸਲੇ ਦੀ ਵੀ ਸੁਣਵਾਈ ਕਰਦਿਆਂ ਕਿਹਾ ਜੀ ਕਿ ਉਹ ਚਿੱਠੀ ਵਾਲਾ ਮਸਲਾ ਸੀ ਜੀ, ਮਾਫ਼ੀ ਵਾਲਾ ਮਸਲਾ ਸੀ ਜੀ, ਅਤੇ ਤੁਹਾਨੂੰ 11 ਦਿਨ ਦੀ ਸੇਵਾ ਲਈ ਜਾਂਦੀ ਹੈ ਜੀ। ਹੁਣ ਜੇ ਗਿਆਨੀ ਗੁਰਮੁਖ ਸਿੰਘ ਆ ਤਾਂ ਗਿਆਨੀ ਗੁਰਬਚਨ ਸਿੰਘ ਕਿੱਥੇ ਨੇ ਭਾਈ
ਜੀ?
ਅਤੇ ਉਹਨਾਂ ਦੇ 2 December ਵਾਲੇ ਫੈਸਲੇ ਨੂੰ ਤਾਂ ਇਹਨਾਂ ਸਪਸ਼ਟੀਕਰਨ ਪ੍ਰਵਾਨ ਨਹੀਂ ਹੋਇਆ ਸੀ, ਇਹਨਾਂ ਨੂੰ ਬੁਲਾ ਕੇ ਤਲਬ ਕਰਕੇ ਪੱਖ ਸੁਣਿਆ ਜਾਣਾ ਸੀ, ਉਹ ਸੁਣਿਆ ਨਹੀਂ ਗਿਆ, ਚਿੱਠੀਆਂ ਇਹਨਾਂ ਦੇ ਸਪਸ਼ਟੀਕਰਨ ਜਨਤਕ ਕਰਨੀ ਸੀ ਉਹ ਕੀਤੇ ਨਹੀਂ ਗਏ। ਪਰ ਇਹ ਸਭ ਦੇ ਦਰਮਿਆਨ ਹਰਵਿੰਦਰ ਸਿੰਘ ਸਰਨਾ ਦਾ ਵੀ ਮਾਫ਼ੀਨਾਮਾ ਕਬੂਲ ਹੋ ਗਿਆ। ਹਰਵਿੰਦਰ ਸਿੰਘ ਸਰਨਾ ਹੈ ਨਾ, ਮਤਲਬ ਸਰਨਾ ਬ੍ਰਦਰਸ, ਦਿੱਲੀ ਦੀ ਸਿਆਸਤ 'ਚ, ਸਿੱਖ ਸਿਆਸਤ 'ਚ ਵੀ ਸਰਗਰਮ, ਪੰਥਕ ਸਿਆਸਤ 'ਚ ਵੀ ਸਰਗਰਮ, ਅੱਜ ਕੱਲ੍ਹ ਬਾਦਲਾਂ ਦੇ ਖਾਸਮ ਖਾਸ, ਅਤੇ ਕਹਿੰਦੇ ਜੀ ਜਦੋਂ 2 December ਨੂੰ ਫੈਸਲੇ ਆਏ ਸੀ ਤਾਂ ਜਥੇਦਾਰ ਸਾਹਿਬਾਨਾਂ ਦੇ ਖਿਲਾਫ਼ ਇਹਨਾਂ ਦੀ ਚਿੱਠੀ ਆਈ ਸੀ ਕੋਈ ਅਜਿਹੀ ਜਿਹ 'ਚ ਤਲਕ ਸ਼ਬਦ ਸੀ, ਹਲਕੇ ਸ਼ਬਦ ਸੀ, ਭੱਦੇ ਸ਼ਬਦ ਸੀ। ਸੋ ਇਸ ਦੇ ਖਿਲਾਫ਼ ਉਹ ਸ਼ਿਕਾਇਤ ਸੀ ਅਤੇ ਅੱਜ ਯਾਨੀ ਕੁਲਦੀਪ ਸਿੰਘ ਗੜਗਾ ਅੱਜ ਪੁੱਛ ਰਹੇ ਨੇ ਉਹਨਾਂ ਨੂੰ ਕਿ ਹਾਂ ਜੀ ਤੁਸੀਂ ਇਹ ਗਲਤੀ ਕਬੂਲ ਕਰਦੇ ਹੋ। ਕਹਿੰਦੇ ਦੇਖ ਲਓ ਜੀ ਮੈਂ ਤਾਂ ਠੀਕ ਹੈ ਸ਼ਬਦ ਲਿਖੇ ਸੀ, ਜੇ ਤੁਹਾਨੂੰ ਲੱਗਦਾ ਤਾਂ ਦੇਖ ਲਓ ਜੀ, ਫਿਰ ਐਂ ਕਰ ਲੈਂਦੇ ਮਤਲਬ ਉਹ ਇੰਝ ਰਿਲੈਕਸ ਜਿਹੇ ਹੋ ਕੇ ਗੱਲ ਕਰ ਰਹੀ ਸੀ, ਜਿਵੇਂ ਜੇ ਤੁਹਾਨੂੰ ਲੱਗਦਾ ਜੀ ਤਾਂ ਕਹਿ ਦਿਓ ਫਿਰ ਮੈਂ ਮੰਨ ਲੈਂਦਾ, ਵੈਸੇ ਮੈਂ ਤਾਂ ਠੀਕ ਹੈ ਲਿਖੇ ਸੀ। ਮਤਲਬ ਇਹ ਉਹਨਾਂ ਦਾ ਅਪਰੋਚ ਸੀ ਉਸ ਸਮੇਂ
ਜੀ।
ਤੇ ਅੱਛਾ ਨਹੀਂ ਜੀ ਤੁਹਾਨੂੰ ਕਬੂਲ ਹੈ ਨਾ ਤੁਸੀਂ ਗਲਤੀ ਕੀਤੀ, ਹਾਂ ਜੀ ਠੀਕ ਹੈ ਚਲੋ ਫਿਰ ਮਾਫ਼ ਕੀਤੇ। ਸੋ ਅੱਜ ਪੰਜਾਬ ਦੀਆਂ ਪੰਥਕ ਸਫ਼ਾਈ ਗੱਲ ਕਰਦੀਆਂ ਨਜ਼ਰ ਆਈਆਂ ਕਿ ਸੁਖਬੀਰ ਵਾਲਾ ਕੰਮ ਤਾਂ ਪਤਾ ਨਹੀਂ ਕਦੋਂ ਹੋਣਾ, ਪਰ ਸਰਨਿਆਂ ਨੇ ਆਪਣਾ ਕੰਮ ਕਰਾ ਲਿਆ। ਕਿਉਂਕਿ ਲੋਕ ਤਾਂ ਕਹਿੰਦੇ ਨੇ ਕਿ ਜੱਦਰ ਸਾਹਿਬ ਨੂੰ ਲਿਆਉਣ ਵਾਲੇ ਲਵਾਉਣ ਵਾਲੇ ਸਰਨਾ ਬ੍ਰਦਰ ਨੇ
ਜੀ।
ਚਲੋ ਪਰ ਰਣਜੀਤ ਸਿੰਘ ਢੱਡਰੀਆਂ ਵਾਲਾ ਮਾਮਲਾ ਵੀ ਜੇ ਤਣ ਪੱਥਣ ਲੱਗ ਪਿਆ ਤਾਂ ਉਹ ਤਾਂ ਇਹ ਵੀ ਕਹਿੰਦੇ ਨੇ ਕਿ ਹੁਣ ਬਾਬਾ ਧੂਮਾ, ਕਿਉਂਕਿ ਕੁਝ ਧਿਰਾਂ ਅੱਜ ਦੇ ਇਸ ਫੈਸਲੇ ਨੂੰ ਇਸ ਨਜ਼ਰੀਏ ਤੋਂ ਦੇਖ ਰਹੀਆਂ ਨੇ ਵਿਜੇ ਜੀ ਕਿ ਇਹ ਧੂਮਾ ਦਾ ਬਦਲ ਬਾਦਲਾਂ ਨੂੰ ਦਿੱਤਾ ਜਾ ਰਿਹਾ ਢੱਡਰੀ ਵਾਲੇ ਦੇ ਰੂਪ ਚ, ਕਿ ਜੇ ਧੂਮਾ ਧਰਨੇ ਪ੍ਰਦਰਸ਼ਨ ਕਰਦਾ ਤੁਹਾਡੇ ਖਿਲਾਫ਼ ਭੁਗਤ ਤਾਂ ਪਹਿਲਾਂ ਨਾਲ ਸੀ, ਆਪਾਂ ਉਹਦਾ ਬਦਲ ਰਣਜੀਤ ਸਿੰਘ ਢੱਡਰੀ ਵਾਲੇ ਦੇ ਦਿੰਦੇ, ਕੁਝ ਇਸ ਪੱਖ ਤੋਂ ਵੀ ਦੇਖਦੇ ਨੇ। ਪਰ ਇਹ ਪ੍ਰਕਿਰਿਆ ਅੱਜ ਦਿਨ ਭਰ ਜਦੋਂ ਨਿਬੜੀ
ਜੀ,
ਇਹ ਤੋਂ ਪਹਿਲਾਂ ਕਿ ਇਹਦੇ ਉੱਤੇ ਕੋਈ ਮੰਥਨ ਹੁੰਦਾ ਕੋਈ ਚਰਚਾ ਤੁਰਦੀ, ਉਹ ਅਜੇ ਚੱਲੇ ਰਹੀ ਸੀ ਕਿ ਅਚਾਨਕ ਇੱਕ ਗੜੇਮਾਰੀ ਹੋਈ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ। ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪੰਜ ਸਿੰਘ ਸਭਾ ਨੇ ਬੈਠਕ ਕਰਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਬਾਬਾ ਟੇਕ ਸਿੰਘ ਧਨੌਲਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੇ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ, ਔਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ, ਦੋਵਾਂ ਨੂੰ ਤਨਖਾਹੀਆ ਕਰਾਰ ਦਿੱਤਾ। ਇੰਨੀ ਸਪੀਡ, ਮਤਲਬ ਕਿ ਜਿੰਨੀ ਸਪੀਡ ਨਾਲ ਜਥੇਦਾਰ ਰਣਜੀਤ ਸਿੰਘ ਗੌਹਰ ਹੋਰੀ ਅੰਮ੍ਰਿਤਸਰ ਤੋਂ ਪਟਨਾ ਨੂੰ ਪਹੁੰਚੇ
ਜੀ,
ਉਨੀ ਸਪੀਡ ਨਾਲ ਉੱਧਰ ਹੁਕਮਨਾਮਾ ਆ ਗਿਆ। ਉਹ ਕਹਿੰਦੇ ਜੀ ਇਹ ਗਲਤ ਫੈਸਲੇ ਹੋਏ ਨੇ, ਅਸੀਂ ਇਹਨਾਂ ਦੋਵਾਂ ਨੂੰ ਤਨਖਾਹੀਆ ਕਰਾਰ ਦਿੰਦੇ ਹਾਂ, ਅਤੇ ਸੁਖਬੀਰ ਸਿੰਘ ਬਾਦਲ ਇਹ ਸਾਜ਼ਿਸ਼ 'ਚ ਨੇ, ਇਸ ਲਈ ਕਹਿੰਦੇ ਜੀ ਅਸੀਂ ਉਹਨਾਂ ਨੂੰ 10 ਦਿਨਾਂ ਦੇ ਅੰਦਰ ਅੰਦਰ ਸਰੀਰਕ ਰੂਪ 'ਚ ਪੇਸ਼ ਹੋਣ ਦੀ ਹਦਾਇਤ ਕਰਦੇ ਹਾਂ। ਸੋ ਜਿਹੜਾ ਟਕਰਾਅ ਪਹਿਲਾਂ ਸਾਬਕਾ ਜਥੇਦਾਰਾਂ ਨੂੰ ਹਟਾਉਣ 'ਤੇ ਹੈ ਨਾ, ਬਾਦਲਾਂ ਵਾਲੀ ਇਸ ਪ੍ਰਕਿਰਿਆ 'ਤੇ, ਸੁਧਾਰ ਲਹਿਰ 'ਤੇ, 7 ਮੈਂਬਰੀ 5 ਮੈਂਬਰੀ ਕਮੇਟੀ 'ਤੇ, ਧਾਮੀ ਦੇ ਜਾਣ ਆਉਣ 'ਤੇ ਹੈ ਨਾ, ਇਹ ਸਾਰੀਆਂ ਪ੍ਰਕਿਰਿਆਵਾਂ 'ਚ ਸਥਾਨਕ ਟਕਰਾਅ ਸੀ। ਅਕਾਲੀ ਲੀਡਰਸ਼ਿਪ 'ਚ, SGPC 'ਚ, ਜਸਦਰ ਸਾਹਿਬਾਨ 'ਚ, ਨਵੇਂ ਲਿਆਂਦੇ ਜੀ ਰਾਤ ਨੂੰ ਦਸਤਾਰਬੰਦੀ ਹੋ ਗਈ ਜੀ, ਇਹ ਸਾਰੀਆਂ 'ਚ ਟਕਰਾਅ ਸੀ। ਉਹ ਟਕਰਾਅ ਹੁਣ ਇੰਝ ਹੋ ਗਿਆ ਜਿਵੇਂ ਤਖ਼ਤਾਂ 'ਚ ਟਕਰਾਅ ਛਿੜ ਗਿਆ। ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਬੜੇ ਫੈਸਲਿਆਂ ਦੇ ਕਾਊਂਟਰ 'ਚ ਜਦੇ ਜੇ ਪਟਨਾ ਸਾਹਿਬ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਫੈਸਲੇ ਆਉਂਦੇ ਨੇ, ਅਤੇ ਕੁਝ ਧਿਰਾਂ ਹੁਣ ਹਜ਼ੂਰ ਸਾਹਿਬ ਕੰਨੀ ਵੀ ਦੇਖ ਰਹੀਆਂ ਨੇ ਕਿ ਉੱਧਰੋਂ ਵੀ ਕੁਝ ਦਿਸ਼ਾ ਨਿਰਦੇਸ਼ ਨਾ ਕਿਤੇ ਆ ਜਾਵੇ। ਸੋ ਇਹ ਤਖ਼ਤਾਂ ਦਾ ਟਕਰਾਅ ਹੀ ਆ ਜਾਂ ਇਹਦੇ ਪਿੱਛੇ ਸਿਆਸੀ ਟਕਰਾਅ? ਕਿਉਂਕਿ ਇਹ ਨੰਗਾ ਚਿੱਟਾ ਲੋਕ ਮੰਨ ਰਹੇ ਨੇ ਕਿ ਏਦਾਂ ਕਿੱਦਾਂ ਹੋ ਸਕਦਾ, ਜਿਹੜੀ ਦੁਨਿਆਵੀ ਅਦਾਲਤ ਆ ਨਾ ਵਿਜੇ ਜੀ, ਉਸ ਦੁਨਿਆਵੀ ਅਦਾਲਤ ਦੇ ਵਿੱਚ ਵੀ ਪਹਿਲਾਂ ਕੇਸ ਫਾਈਲ ਹੁੰਦਾ ਹੈ, ਫਿਰ ਕੇਸ 'ਤੇ ਸੁਣਵਾਈ ਸ਼ੁਰੂ ਹੁੰਦੀ ਹੈ, ਫਿਰ ਧਿਰ ਦਾ ਪੱਖ ਸੁਣਿਆ ਜਾਂਦਾ ਹੈ, ਫਿਰ ਗਵਾਹ ਭੁਗਤਦੇ ਨੇ, ਫਿਰ ਸਬੂਤ ਜਾਂਚ ਪੜਤਾਲੇ ਜਾਂਦੇ ਨੇ, ਫਿਰ ਫੈਸਲੇ 'ਤੇ ਆਇਆ ਜਾਂਦਾ, ਫਿਰ ਫੈਸਲਾ ਰਾਖਵਾਂ ਰੱਖਿਆ ਜਾਂਦਾ, ਫਿਰ ਉਹ ਫੈਸਲਾ ਸੁਣਾਇਆ ਜਾਂਦਾ, ਇੱਕ ਪ੍ਰਕਿਰਿਆ। ਅਤੇ ਇਹ ਤਾਂ ਕੌਮ ਦੀ ਸਰਵਉੱਚ ਅਦਾਲਤ ਹੈ
ਜੀ,
ਅਤੇ ਉੱਥੇ ਇੰਨੀ ਤੇਜ਼ੀ ਕਿ ਅੱਜੇ ਬੰਦੇ ਬੁਲਾਏ, ਅੱਜੇ ਸਕੱਤਰੇ 'ਚ ਸੁਣ ਲਏ, ਅੱਜੇ ਉਹਨਾਂ ਦਾ ਪੱਖ ਆ ਗਿਆ, ਅੱਜੇ ਸਬੂਤਾਂ ਦਾ ਮਿਲਾਨ ਹੋ ਗਿਆ, ਅੱਜੇ ਤੱਥ ਬਾਛਲੇ ਗਏ, ਅਤੇ ਉਹ ਤੋਂ ਬਾਅਦ ਬਾਹਰ ਜਦੇ ਫਸੀਲ ਤੋਂ ਫੈਸਲੇ। ਮਤਲਬ ਇੰਨੀ ਸਪੀਡ
ਜੀ,
ਇਹ ਹੁਣ AI ਨਾਲ ਤਾਂ ਲਿਖੇ ਫੈਸਲੇ ਨਹੀਂ ਹੈਗੇ
ਜੀ,
ਤੇ ਜੇ ਫਿਰ ਇੰਨੀ ਤੇਜ਼ੀ ਆਈ ਕਿੱਥੋਂ? ਇਹ ਸਕ੍ਰਿਪਟਾਂ ਪਹਿਲਾਂ ਹੀ ਲਿਖ ਕੇ ਆਈਆਂ ਲੋਕ ਤਾਂ ਕਹਿੰਦੇ। ਜਥੇਦਾਰ ਸਾਹਿਬਾਨ ਦੇ ਅੱਜ ਦੇ ਫੈਸਲੇ 'ਤੇ ਸਿੱਖ ਜਗਤ ਇਹ ਸਵਾਲ ਕਰ ਰਹੀ ਹੈ
ਜੀ
ਕਿ ਕੀ ਫੈਸਲੇ ਪਹਿਲਾਂ ਹੀ ਲਿਖੇ ਸੀ, ਇਹ ਸਿਰਫ ਪ੍ਰਕਿਰਿਆ ਅਪਣਾਈ ਗਈ? ਤੇ ਦੂਸਰੇ ਪਾਸੇ ਉਹ ਕਹਿੰਦੇ ਕਿ ਇਸ ਫੈਸਲਿਆਂ ਦੇ ਪਿੱਛੇ ਸੁਖਬੀਰ ਸਿੰਘ ਬਾਦਲ ਨੇ, ਤੇ ਫਿਰ ਇਹ ਗੱਲ ਪਹਿਲਾਂ ਹੀ ਨੰਗੀ ਚਿੱਟੀ ਹੈ ਕਿ ਚਾਹੇ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਮਸਲਾ ਹੋਵੇ, ਚਾਹੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਪਹਿਲੂ ਹੋਵੇ, ਚਾਹੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਚਾਹੇ ਹਰਿਆਣਾ ਕਮੇਟੀ ਹੋਵੇ। ਸੁਖਬੀਰ ਬਾਦਲ ਤਾਂ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਜੱਦਾਰ ਸਾਨੂੰ ਹਟਾਉਣੇ ਪਏ ਜੀ, ਇਸ ਲਈ ਹਟਾਉਣੇ ਪਏ ਕਿ ਇਹ BJP ਦੇ ਸੰਪਰਕ 'ਚ ਸੀ। ਸੋ ਜੇ ਸਾਰਾ ਕੰਟਰੋਲ BJP 'ਚ ਹੈ ਤਾਂ ਕੀ ਫਿਰ ਇਹ ਤਖ਼ਤਾਂ ਦਾ ਟਕਰਾਅ ਦਿਖ ਰਿਹਾ ਜਾਂ ਇਹਦੇ ਪਿੱਛੇ ਅਕਾਲੀ ਦਲ ਔਰ BJP ਦਾ ਟਕਰਾਅ? ਇੱਕ ਪਾਸੇ ਤਾਂ ਸੁਖਬੀਰ ਬਾਦਲ ਤਰੀਫਾਂ ਦੇ ਪੁਲ ਬਣ ਰਹੇ ਨੇ ਮੋਦੀ ਜੀ ਦੇ, ਅਤੇ ਦੂਸਰੇ ਪਾਸੇ ਜੇ BJP ਇਹ ਕਰ ਰਹੀ ਹੈ, ਕੀ ਉਹ ਘਸਾਉਣਾ ਚਾਹੁੰਦੀ ਹੈ ਸੁਖਬੀਰ ਬਾਦਲ ਨੂੰ? ਕੀ ਉਹ ਰਗੜਨਾ ਚਾਹੁੰਦੀ ਹੈ? ਕੀ ਆਪਣੀਆਂ ਸ਼ਰਤਾਂ 'ਤੇ ਨੇੜੇ ਲਾਉਣਾ ਚਾਹੁੰਦੀ ਹੈ? ਜਾਂ ਸੱਚਮੁੱਚ ਅੱਜ ਪੰਥ ਮੂਹਰੇ ਐਡੀਆਂ ਵੱਡੀਆਂ ਚੁਣੌਤੀਆਂ ਖੜੀਆਂ ਹੋ ਗਈਆਂ ਕਿ ਅਸੀਂ ਵਿਅਕਤੀਆਂ ਦੇ ਮਸਲੇ, ਕੌਮ ਦੇ ਨੁਮਾਇੰਦਿਆਂ ਦੇ ਮਸਲੇ ਨਿਬੇੜਦਿਆਂ ਅਸੀਂ ਪੰਥਕ ਟਕਰਾਅ ਤੋਂ ਵੱਧ ਕੇ ਹੁਣ ਅਸੀਂ ਤਖਤਾਂ ਦੇ ਟਕਰਾਅ ਤੇ ਆ ਗਏ। ਇਹ ਤਾਂ ਬਹੁਤ ਫਿਕਰਮੰਦੀ ਵਾਲੀ ਸਥਿਤੀ ਹੈ। ਕਿਤੇ ਤਾਂ ਪੰਜੋ ਤਖਤਾਂ ਦੇ ਜਥੇਦਾਰ ਸਾਹਿਬਾਨ ਨੇ ਬੈਠ ਕੇ ਮਸਲੇ ਨਿਬੇੜਨੇ ਹੁੰਦੇ ਆ, ਕਿਤੇ ਪੰਜੋ ਤਖਤਾਂ ਦੇ ਵਿੱਚੋਂ ਤਖਤ ਆਸ ਦੇ ਟਕਰਾਉਣ ਲੱਗ ਪਏ। ਸੋ ਇਹ ਦਿਨ ਬਹੁਤ ਫਿਕਰਮੰਦੀ ਵਾਲਾ, ਇਸ ਦੇ ਉੱਤੇ ਗੰਭੀਰ ਮੰਥਨ ਦੀ, ਸਹਿਜਤਾ ਦੀ ਲੋੜ ਹੈ। ਔਰ ਕੋਈ ਚਿਹਰਾ ਮੋਹਰਾ, ਕੋਈ ਲੀਡਰ, ਕੋਈ ਸ਼ਖਸੀਅਤ ਅਜਿਹੀ ਲੱਭਦੀ ਨਹੀਂ ਸਿੱਖ ਕੌਮ ਦੇ ਵਿੱਚ ਜਿਹੜੀ ਇਸ ਮਸਲੇ ਤੇ ਸਾਹਮਣੇ ਆ ਕੇ ਇਸ ਮਸਲੇ ਨੂੰ ਠੰਡ ਵਰਤਾ ਸਕੇ।
ਦੀਪਕ ਜੀ, ਜੇ ਆਹ ਸਾਰੀਆਂ ਕੜੀਆਂ ਜੋੜ ਕੇ ਵੇਖੀਏ ਤਾਂ ਕੀ ਅਗਲਾ ਪੜਾਅ ਇਹ ਹੋ ਸਕਦਾ ਕਿ ਲੰਘੇ ਸਾਲ ਦੀ 2 ਦਸੰਬਰ ਨੂੰ ਜਿਹੜੇ ਫੈਸਲੇ ਲਏ ਗਏ ਸੀ, ਜਦੋਂ ਫਕਰੇ ਕੌਮ ਦਾ ਖਿਤਾਬ ਵਾਪਸ ਲਿਆ ਗਿਆ, ਜਦੋਂ ਤਨਖਈਆ ਕਰਾਰ ਦਿੱਤੇ ਜਾਣ ਦੀ ਕਾਰਵਾਈ ਪਾਈ ਗਈ, ਕੀ ਇਸ ਲੜੀ ਦੇ ਵਿੱਚ, ਇਸ ਕੜੀ ਦੇ ਵਿੱਚ ਅਗਲਾ ਪੜਾਅ ਇਹ ਹੋ ਸਕਦਾ ਕਿ 2 ਦਸੰਬਰ ਨੂੰ ਲਏ ਫੈਸਲੇ ਰੱਦ ਕੀਤੇ ਜਾਣ ਜਾਂ ਉਹਨਾਂ 'ਤੇ ਕੋਈ ਤਬਦੀਲੀ ਕੀਤੀ ਜਾਵੇ?
ਹੁਣ ਮੈਨੂੰ ਲੱਗਦਾ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਜੇ ਉਹ ਵੀ ਹੋ ਜਾਵੇ। ਪਹਿਲਾਂ ਤਾਂ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੂੰ ਲਿਆਉਣ 'ਤੇ ਹੀ ਬਹੁਤ ਮਸਲਾ ਹੋਇਆ। ਅਜੇ ਵੀ ਉਹ ਉਵੇਂ ਪੰਥ ਪਰਵਾਹ ਨਹੀਂ ਹੋ ਪਾ ਰਹੇ
ਜੀ।
ਅਜੇ ਵੀ ਉਹਨਾਂ ਦੀ ਉਹ ਸਾਰਿਆਂ ਵੱਲੋਂ, ਮਤਲਬ ਮੈਂ ਤਾਂ ਪਹਿਲਾਂ ਕਹਿਣਾ ਕਿ SGPC ਜੀ ਨੇ ਪ੍ਰਬੰਧ ਕਰਨਾ ਸਾਰਾ ਤਖ਼ਤ ਸਾਹਿਬਾਨ ਨਾਲ ਮਿਲ ਕੇ, ਉਹਨਾਂ ਨਾਲ ਉਹਨਾਂ ਦਾ ਤਾਲਮੇਲ ਨਹੀਂ ਠੀਕ ਬੈਠ ਰਿਹਾ
ਜੀ,
ਤੇ ਫਿਰ ਇਹਦਾ ਮਤਲਬ ਇਹ ਬੜਾ ਮਸਲਾ ਤਾਂ ਹੈਗਾ। ਪਰ ਜੇ ਉਹਨਾਂ ਨੂੰ ਲਿਆਂਦਾ ਹੀ ਇਸੇ ਟਾਸਕ ਲਈ ਹੈ
ਜੀ,
ਫਿਰ ਅੱਜ ਇੱਕ ਪ੍ਰਕਿਰਿਆ ਪੂਰੀ ਕਰ ਲਈ ਜੀ ਉਹਨਾਂ ਨੇ। ਅੱਜ ਉਹ ਪੰਜ ਸਿੰਘ ਸਾਹਿਬਾਨ ਦੀ ਬੈਠਕ ਬੁਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਇੰਜ ਫੈਸਲੇ ਸੁਣਾ ਕੇ, ਪੁਰਾਣੇ ਲਟਕਦੇ ਮਸਲੇ, ਵਿਵਾਦਿਤ ਮਸਲੇ ਜਿਨ੍ਹਾਂ ਤੇ ਕਿੰਨਾ ਕੁਛ ਸਵਾਲ ਜਵਾਬ ਹੋਣੇ ਸੀ, ਅਜੇ ਕਿੰਨਾ ਕੁਛ ਹੋਣਾ ਸੀ, ਨਿਬੇੜ ਕੇ ਉਹ ਗਏ, ਤੇ ਉਹਨਾਂ ਨੂੰ ਜੇ ਇਹ ਪ੍ਰਕਿਰਿਆ ਚੋਂ ਲੰਘ ਲਏ ਤਾਂ ਹੁਣ ਜੇ ਅਗਲੀ ਪੰਜ ਸਿੰਘ ਸਾਹਿਬਾਂ ਦੀ ਬੈਠਕ ਦੇ ਵਿੱਚ ਇਹ ਵੀ ਕੁਛ ਹੋ ਜਾਵੇ ਤਾਂ ਫਿਰ ਹੈਰਾਨੀ ਦੀ ਕੀ ਗੱਲ। ਜਿਸ ਦਿਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ, ਧਾਰਮਿਕ ਸਜ਼ਾ ਸਾਰੀ ਭੁਗਤੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ
ਜੀ,
ਪਰ ਰਾਜਨੀਤਿਕ ਫੈਸਲਿਆਂ ਤੋਂ ਉਹ ਵੀ ਤੇ ਉਹਨਾਂ ਦੇ ਸਾਥੀ ਵੀ ਕਿਨਾਰਾ ਕਰ ਗਏ। ਉਹ ਤਾਂ 7 ਮੈਂਬਰੀ ਕਮੇਟੀ ਅਕਾਲ ਤਖ਼ਤ ਸਾਹਿਬ ਵੱਲੋਂ ਐਲਾਨੀ ਹੋਈ ਨਹੀਂ ਪ੍ਰਵਾਨ ਨਹੀਂ ਕਰ ਰਹੇ, ਉਹਨਾਂ ਦੀ ਭਰਤੀ ਨੂੰ ਤਾਂ ਕੀ ਪ੍ਰਵਾਨ ਕਰਨਾ। ਸੋ ਇਹਦਾ ਮਤਲਬ ਫਿਰ 5 ਮੈਂਬਰੀ ਕਮੇਟੀ ਤੇ ਵੀ ਰੋਕ ਲੱਗ ਸਕਦੀ ਹੈ
ਜੀ।
ਹੋ ਸਕਦਾ ਫਿਰ ਰਾਜਨੀਤਿਕ ਫੈਸਲਿਆਂ 'ਚ ਵੀ ਕੁਛ ਤਬਦੀਲੀ ਆ ਜਾਵੇ, ਹੋ ਸਕਦਾ ਫਿਰ ਫਕਰੇ ਕੌਮ ਵੀ ਵਾਪਸ ਮਿਲ ਜਾਵੇ, ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਧਿਰਤਾ ਇੱਕ ਵਾਰ ਨਹੀਂ 2 ਵਾਰ ਮਤੇ ਪਵਾ ਚੁੱਕੀ ਹੈ ਹੈ ਕਿ ਜੀ ਹਾਂ ਵਾਪਸ ਮਿਲਣਾ ਚਾਹੀਦਾ। ਤੇ ਜੇ ਲੜਾਈ ਉਹ ਫਕਰੇ ਕੌਮ ਵਾਪਸ ਲੈਣ ਤੱਕ ਦੀ ਹੈ, ਫਿਰ ਅਗਲੀ ਪੰਜ ਸਿੰਘ ਸਾਹਿਬਾਂ ਦੀ ਬੈਠਕ 'ਚ ਸੁਖਬੀਰ ਸਿੰਘ ਬਾਦਲ ਫਿਰ ਤੁਹਾਨੂੰ ਅਕਾਲ ਤਖ਼ਤ ਸਾਹਿਬ ਦੀ ਫਸੀਲ ਦੇ ਸਾਹਮਣੇ ਨਜ਼ਰ ਆ ਸਕਦੇ ਨੇ। ਜੇ ਜਥੇਦਾਰ ਸਾਹਿਬਾਂ ਦੀ ਨਜ਼ਰ 'ਚ ਸਿੱਖ ਸੁਖਬੀਰ ਸਿੰਘ ਬਾਦਲ ਵਰਗੇ ਹੋਣੇ ਚਾਹੀਦੇ ਨੇ, ਉਹਨਾਂ ਦੇ ਪਿਤਾ ਦੀ ਬਰਸੀ 'ਤੇ ਗੱਲ ਬਿਆਨਦੇ ਨੇ, ਫਿਰ ਤਾਂ ਉਹਨਾਂ ਦੇ ਪਿਤਾ ਵਾਲਾ ਸਨਮਾਨ ਵੀ ਵਾਪਸ ਹੋ ਜਾਣਾ ਚਾਹੀਦਾ। ਸੋ ਇਸ ਲਈ ਇਹ ਜੇ ਦ੍ਰਿਸ਼ ਤੁਹਾਨੂੰ ਆਉਂਦੇ ਦਿਨਾਂ 'ਚ ਨਜ਼ਰ ਆਵੇ ਤਾਂ ਇਸ 'ਤੇ ਹੈਰਾਨੀ ਦੀ ਲੋੜ ਨਹੀਂ, ਪਰ ਚਿੰਤਾ ਇਸ ਗੱਲ ਦੀ ਹੈ ਕਿ ਕੀ ਇਹਦੇ ਨਾਲ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਗਵਾਇਆ ਹੋਇਆ ਵਕਾਰ ਹਾਸਲ ਕਰ ਸਕਣਗੇ। ਕੀ ਸੁਖਬੀਰ ਸਿੰਘ ਬਾਦਲ SGPC ਦੀ ਮਕਬੂਲੀਅਤ ਉਸ ਤਰ੍ਹਾਂ ਬਾਹਰ ਹੋ ਸਕੇਗੀ
ਜੀ,
ਜਥੇਦਾਰ ਸਾਹਿਬਾਨ ਦਾ ਰੁਤਬਾ ਹੋਵੇ? ਇਹ ਸਵਾਲ ਤਾਂ ਚੁਣੌਤੀ ਬਣ ਕੇ ਖੜੇ ਨੇ
ਜੀ।
ਸਵਾਲ ਤਾਂ ਇਹ ਨੇ, ਫਕਰੇ ਕੋ ਮਿਲ ਜਾਣਾ ਜਾਂ ਲੈ ਲੈਣਾ? ਪਹਿਲਾਂ ਵੀ ਜਥੇਦਾਰਾਂ ਨੂੰ ਆਪਣੇ ਘਰੇ ਬੁਲਾ ਕੇ ਜੇ ਤੁਸੀਂ ਮਾਫ਼ੀਨਾਮੇ ਦਵਾਉਂਦੇ ਰਹੇ ਹੋ, ਫੈਸਲੇ ਕਰਾਉਂਦੇ ਰਹੇ ਹੋ, ਫਿਰ ਉਹਨਾਂ ਤੋਂ ਇਹ ਨਵਾਂ ਕੀ ਹੋਊਗਾ ਵੀ ਉਸੇ ਕੜੀ ਦਾ ਹਿੱਸਾ ਹੋਊਗਾ
ਜੀ।
ਸੋ ਪਿਤਾ ਪਰ ਹੈ ਨਾ, ਉਹ ਕਹਿੰਦੇ ਨਾ ਥੋੜ੍ਹਾ ਨਹੀਂ ਤਾਂ ਬਹੁਤਾ ਬਹੁਤਾ। ਸੋ ਇਸ ਲਈ ਫਿਰ ਉਹੀ ਪ੍ਰਕਿਰਿਆ ਜੇ ਬਾਦਲ ਸਾਹਿਬ ਨੇ ਘਰੇ ਬੁਲਾ ਕੇ ਜਥੇਦਾਰ ਤੋਂ ਕਰਾ ਲਿਆ ਨੂੰ ਲਾ ਕੇ ਕਰ ਦੋ। ਸੋ ਇਸ ਲਈ 2 ਦਸੰਬਰ ਦੇ ਫੈਸਲੇ ਵੀ ਬਦਲੇ ਜਾ ਸਕਦੇ ਆ, ਤੇ ਹੋ ਸਕਦਾ ਕਿ ਫਕਰੇ ਕੌਮ ਸਿੰਘ ਜੋ ਉਹਨਾਂ ਫੈਸਲਿਆਂ 'ਚ ਆਉਂਦਾ ਹੋਵੇ
ਜੀ।
ਕੀ ਇਹ ਪੰਥਕ ਸਫ਼ਾ ਲਈ, ਸਿਆਸਤ ਲਈ, ਕੀ ਇਹ ਸ਼੍ਰੋਮਣੀ ਅਕਾਲੀ ਖਾਸ ਕਰਕੇ ਸਿੰਘ ਬਾਦਲ ਲਈ ਸਹੀ ਹੋਏਗਾ, ਇਹ ਮੰਥਨ ਦੀ ਲੋੜ ਹੈ।
ਦੀਪਕ ਜੀ, ਅੱਛਾ ਇਹ ਦੱਸਿਓ, ਨੰਗਲ ਡੈਮ 'ਤੇ ਕੇਂਦਰ ਦਾ ਕਬਜ਼ਾ, ਅਤੇ ਹੁਣ ਕੀ ਭਗਵੰਤ ਮਾਨ ਨੇ ਆਪਣਾ ਧਰਨਾ ਸਮੇਟ ਲਿਆ?
ਹਾਂ ਬਿਲਕੁਲ ਜੀ, ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਦੁਬਾਰਾ ਨੰਗਲ ਗਏ ਸੀ, ਅਤੇ ਜਿਹੜਾ ਉਸ ਦਿਨ ਤੋਂ ਪਾਣੀਆਂ ਦੇ ਬਚਾਉਣ ਦੇ ਨਾਂ 'ਤੇ ਧਰਨਾ ਚੱਲ ਰਿਹਾ ਸੀ, ਅੱਜ ਉਹਨੂੰ ਸਮੇਟਣ ਗਏ ਸੀ। ਸੋ ਸਮੇਟ ਲਿਆ ਗਿਆ ਜੀ, ਆਪਣੇ ਜਿੱਤੇ ਦੇ ਝੰਡੇ ਗੱਡ ਲਏ ਗਏ, ਅਤੇ ਉਸ ਤਰ੍ਹਾਂ ਉੱਥੇ ਐਲਾਨ ਕਰ ਦਿੱਤੇ ਗਏ ਪਾਣੀਆਂ ਦੇ ਰਾਖੇ ਵਾਲੇ, ਅਤੇ ਸੇਰਾਬੰਦੀ ਵਗੈਰਾ ਹੋਊਗੀ ਆਪੇ ਕਰਕੇ। ਸੋ ਉਹ ਪ੍ਰਕਿਰਿਆ ਨਿਬੇੜ ਕੇ ਜਦੋਂ ਮੁੱਖ ਮੰਤਰੀ ਸਾਹਿਬ ਅਜੇ ਚੰਡੀਗੜ੍ਹ ਪਹੁੰਚੇ ਹੋਣੇ, ਅਤੇ ਕੇਂਦਰ ਵੱਲੋਂ ਨਵਾਂ ਹੁਕਮ ਆ ਗਿਆ ਜੀ। ਕੇਂਦਰ ਨੇ ਅੱਜ ਹੁਕਮ ਚਾੜਿਆ ਕਿ ਜੀ ਨੰਗਲ ਡੈਮ ਦੀ ਸੁਰੱਖਿਆ ਹੁਣ ਸਾਡੇ ਕੇਂਦਰੀ ਸੁਰੱਖਿਆ ਬਲ ਕਰਿਆ ਕਰੇਗੀ। ਮਤਲਬ ਸਿੱਧਾ ਨੰਗਲ ਭਾਖੜਾ ਡੈਮ ਦਾ ਕੰਟਰੋਲ ਕੇਂਦਰੀ ਸੁਰੱਖਿਆ ਦਸਤਿਆਂ ਦੇ ਹੱਥ 'ਚ ਦੇ ਦਿੱਤਾ ਗਿਆ। ਦਰਸ਼ਕਾਂ ਸਰੋਤਿਆਂ ਨੂੰ ਯਾਦ ਹੋਏਗਾ ਜਦੋਂ ਵਿਵਾਦ ਸ਼ੁਰੂ ਹੋਇਆ ਸੀ, ਮੈਂ ਤਦੇ ਕਹਿ ਰਿਹਾ ਸੀਗਾ ਕਿ ਇਹ ਪੁਲਿਸ ਲਾ ਰਹੇ ਨੇ, ਉਹ CRPF BSF ਨੂੰ ਭੇਜ ਸਕਦੇ ਨੇ। ਔਰ ਅੱਜ ਉਹ ਵਰਤਾਰਾ ਹੋ ਗਿਆ। ਕੇਂਦਰ ਦੇ ਗ੍ਰਹਿ ਮੰਤਰਾਲੇ ਨੇ, ਗ੍ਰਹਿ ਮੰਤਰਾਲੇ ਦਾ ਮਤਲਬ ਅਮਿਤ ਸ਼ਾਹ ਨੇ, ਅਮਿਤ ਸ਼ਾਹ ਦੇ ਮੰਤਰਾਲੇ ਨੇ ਬਕਾਇਦਾ ਤੌਰ ਤੇ BBMB ਦੇ ਡਾਇਰੈਕਟਰ ਸੁਰੱਖਿਆ ਨੂੰ ਚਿੱਠੀ ਲਿਖ ਕੇ ਇਤਲਾਹ ਦਿੱਤੀ ਹੈ ਕਿ ਕੇਂਦਰੀ ਸੁਰੱਖਿਆ ਬਲ ਹਵਾਲੇ ਅਸੀਂ ਇਹਨੂੰ ਕਰਨ ਜਾ ਰਹੇ ਹਾਂ, ਇਹਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਤੈਨਾਤੀ ਦੀ ਤਿਆਰੀ ਹੋ ਗਈ ਹੈ, ਇਹਦੇ ਲਈ 296 ਨਵੀਆਂ ਅਸਾਮੀਆਂ ਪ੍ਰਵਾਨ ਹੋ ਗਈਆਂ ਨੇ ਕੇਂਦਰੀ ਉਦਯੋਗਿਕ ਸਿਕਿਉਰਿਟੀ ਫੋਰਸਿਸ ਦੀਆਂ, ਤੇ ਇਹਦੇ ਲਈ ਬਜਟ ਵੀ ਤੈਅ ਹੋ ਗਿਆ ਕਿ ਇਹਨਾਂ ਲਈ 8.5 ਕਰੋੜ ਦਾ ਬਜਟ ਹੋਊਗਾ, 8,58,00,000 ਦਾ। ਹੁਣ ਕੰਟਰੋਲ BBMB ਦੇ ਕੋਲ, BBMB ਦੇ ਨਾਲ ਨਾਲ ਸੁਰੱਖਿਆ ਦਸਤਿਆਂ ਦੇ ਕੋਲ, ਮਤਲਬ ਸਿੱਧਾ ਕੇਂਦਰ ਦਾ ਕੰਟਰੋਲ
ਜੀ,
ਤੇ ਕੇਂਦਰ ਦਾ ਕੰਟਰੋਲ ਪਰ ਖਰਚਾ ਅਸੀਂ BBMB ਦਾ ਵੀ ਅਦਾ ਕਰਦੇ ਹਾਂ, ਤੇ ਇਹ ਜਿਹੜੀ ਸੁਰੱਖਿਆ ਦਸਤੇ ਤੈਨਾਤ ਹੋਣੇ ਨੇ, ਇਹਦਾ ਖਾਣ ਪੀਣ ਦਾ, ਰਹਿਣ ਦਾ, ਆਉਣ ਜਾਣ ਦਾ, ਹੋਰ ਸਾਰਿਆਂ ਤਰ੍ਹਾਂ ਦਾ, ਉਹਨਾਂ ਦੇ ਤਨਖਾਹ ਪੱਤਿਆਂ ਦਾ ਸਾਰਾ ਬੋਝ BBMB ਤੇ ਪੈਣਾ, ਤੇ BBMB ਦੇ ਕੁੱਲ ਬੋਝ ਦਾ 60% ਬੋਝ ਸਾਡੇ ਤੇ ਪੈਣਾ। ਮਤਲਬ ਅਸੀਂ ਕੀ ਖੱਟਿਆ, ਇਹ ਹਿਸਾਬ ਲਾਉਣਾ ਹੁਣ ਬਾਕੀ ਆ। ਤੇ ਮੁੱਖ ਮੰਤਰੀ ਸਾਹਿਬ, ਪਾਣੀਆਂ ਦੀ ਲੜਾਈ ਜਿੱਤਣ ਵਾਲੇ, ਜਿਹੜਾ ਅੱਜ ਟੈਂਟ ਟੁੰਟ ਸਮੇਟ ਕੇ ਲਿਆਏ ਹੋ, ਸਵਾਦ ਤਾਂ ਹੈ ਕਿ ਸਵੇਰ ਨੂੰ ਵਾਪਸ ਤੁਸੀਂ ਉੱਥੇ ਝੰਡਾ ਗੱਡ ਕੇ ਬੈਠੇ ਹੋਵੋ
ਜੀ,
ਹੁਣ ਲਾਓ ਝੰਡਾ, ਹੁਣ ਲਾਓ ਧਰਨਾ, ਕਿਉਂਕਿ ਅਦਾਲਤ ਦੇ ਵਿੱਚ ਵੀ ਕੇਂਦਰ ਖੁੱਲ ਕੇ ਹਰਿਆਣੇ ਦੇ ਹੱਕ 'ਚ ਖੜਾ, ਜਦੋਂ ਕਿ ਕੇਂਦਰ ਸਰਕਾਰ ਪੂਰੇ ਮੁਲਕ ਦੀ ਹੁੰਦੀ ਹੈ, ਉਹ ਦੋਵਾਂ ਸੂਬਿਆਂ ਦੀ ਬਰਾਬਰ ਸੁਣਦੀ, ਬਰਾਬਰ ਗੱਲ ਕਰਦੀ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦੀ ਕੋਸ਼ਿਸ਼ ਕਰਦੀ, ਪਰ ਉਹ ਕਹਿੰਦੇ ਕਿ ਦੁੱਧ ਦਾ ਸਾਨੂੰ ਪਚਦਾ ਨਹੀਂ ਗਾ ਤੇ ਪਾਣੀ ਅਸੀਂ ਸਾਰਾ ਲੈ ਜਾਣਾ
ਜੀ।
ਤੇ ਇਸ ਲਈ ਅਗਲੇ ਇਸ ਸਥਿਤੀ 'ਚ ਆ ਗਏ, ਤੇ ਹੁਣ ਅਗਲਿਆਂ ਨੇ ਕਿ BBMB ਨੂੰ ਪਹਿਲਾਂ ਆਪਣੇ ਹਿਸਾਬ ਨਾਲ ਚਲਾ ਰਹੇ ਨੇ ਤੇ ਖਰਚਾ ਸਾਥੋਂ ਲੈ ਰਹੇ ਨੇ, ਤੇ ਹੁਣ ਉਹ ਸੁਰੱਖਿਆ ਦਸਤੇ ਵੀ ਆਪਣੇ ਭੇਜਤੇ, ਉਹਦਾ ਵੀ ਖਰਚਾ ਸਾਡੇ ਸਿਰ, ਮਤਲਬ ਸਾਡਾ ਹੀ ਸਿਰ ਮੁੰਨ ਹੋਣਾ ਜਨਾਬ, ਮਾਰੋ ਪੰਜਾਬ ਦੇ ਸਿਰ 'ਚ ਠੂੰਗਾ, ਦਿੱਲੀ ਵਾਲੇ ਮਾਰੀ ਜਾਂਦੇ ਨੇ, ਚਾਹੇ ਉਹ ਇਹ ਸੈਂਟਰ ਵਾਲੇ ਹੋਣ ਤੇ ਚਾਹੇ ਹਾਰੇ ਹੋਏ ਆਮ ਆਦਮੀ ਪਾਰਟੀ ਵਾਲੇ, ਪੰਜਾਬ ਦੇ ਸਿਰ ਤਾਂ ਠੂੰਗਾ ਮੱਚ ਰਹੀਆਂ ਜਨਾਬ।
ਤੇ ਦੀਪਕ ਜੀ, ਸੁਖਬੀਰ ਬਾਦਲ ਨੇ ਮਨਪ੍ਰੀਤ ਇਆਲੀ ਨਾਲ ਸਿੱਧੀ ਜੰਗ ਛੇੜ ਦਿੱਤੀ ਹੈ, ਗੱਦਾਰ ਆਖਿਆ ਮਨਪ੍ਰੀਤ ਇਆਲੀ ਨੂੰ, ਦੂਜੇ ਪਾਸਿਓਂ ਕੀ ਰਿਐਕਸ਼ਨ ਆਇਆ ਇਹਦਾ?
ਬਿਲਕੁਲ ਜੀ, ਸੁਖਬੀਰ ਸਿੰਘ ਬਾਦਲ ਅੱਜ ਮਤਲਬ ਕਿ ਲੁਧਿਆਣਾ ਖੇਤਰ 'ਚ ਸੀ, ਕਿਉਂਕਿ ਤਾਂ ਜਿਮਨੀ ਚੋਣ ਵੀ ਆਉਂਦੇ ਦਿਨਾਂ 'ਚ ਆ ਜਾਣੀ ਆ, ਉੱਥੋਂ ਉਮੀਦਵਾਰ ਵੀ ਐਲਾਨ ਚੁੱਕੇ ਨੇ ਇਹ ਸ਼੍ਰੋਮਣੀ ਅਕਾਲੀ ਬਾਦਲ ਸਿਰ ਵਾਲੇ। ਦੂਸਰੇ ਪਾਸੇ ਜ਼ਮੀਨ ਅਖਬਾਇਰ ਵਾਲਾ ਪਹਿਲੂ ਵੀ ਕਾਫੀ ਚੱਲ ਰਿਹਾ, ਉਹਨਾਂ ਨੂੰ ਲੈ ਕੇ ਵੀ ਸੁਖਬੀਰ ਬਾਦਲ ਕਹਿ ਰਹੇ ਨੇ ਮੈਂ ਲੜਾਈ ਲੜ ਰਿਹਾ, ਵੈਸੇ ਮਹੀਨੇ ਕੁ ਬਾਅਦ ਪ੍ਰਗਟ ਹੋਏ ਨੇ, 13 ਅਪ੍ਰੈਲ ਵਿਸਾਖੀ ਵਾਲੇ ਦਿਨ ਪ੍ਰਧਾਨ ਚੁਣੇ ਹੋਏ ਸੀ ਸੁਖਬੀਰ ਸਿੰਘ ਬਾਦਲ, ਤੇ ਉਸ ਦਿਨ ਤੋਂ ਬਾਅਦ ਇੱਕ ਅਗਲੇ ਦਿਨ ਵੱਡਾ ਰੈਲੀ ਕੀਤੀ, ਵੱਡਾ ਪ੍ਰਦਰਸ਼ਨ ਕੀਤਾ, ਤੇ ਉਹ ਤੋਂ ਬਾਅਦ ਮੁੜ ਕੇ ਸੁਖਬੀਰ ਸਿੰਘ ਬਾਦਲ ਲੱਭੇ ਨਹੀਂ। ਆਹ ਸਾਰੇ ਪੰਜਾਬ ਦੇ ਪਿਛਲੇ ਪਾਣੀ ਵਾਲੇ ਮਸਲੇ ਹੋ ਗਏ, ਜੰਗ ਵਾਲੇ ਮਸਲੇ ਹੋ ਗਏ, ਆਹ ਦਰਬਾਰ ਸਾਹਿਬ ਵਾਲਾ ਪਹਿਲੂ ਆ ਗਿਆ, ਹੋਰ ਸਾਰੇ ਕਿੰਨੇ ਘਟਨਾਕ੍ਰਮ ਵਾਪਰ ਗਏ, ਪਰ ਸੁਖਬੀਰ ਸਿੰਘ ਬਾਦਲ ਦੀ ਨਾ ਪਾਰਟੀ ਦਾ ਢਾਂਚਾ ਸੀ, ਨਾ ਕੋਰ ਕਮੇਟੀ, ਨਾ ਵਰਕਿੰਗ ਕਮੇਟੀ, ਨਾ ਕੁਛ ਹੋਰ, ਹੈ ਨਾ, ਸਾਰੇ ਅਧਿਕਾਰ ਸੁਖਬੀਰ ਸਿੰਘ ਬਾਦਲ ਕੋਲ ਨੇ, ਤੇ ਉਹ ਲੱਭੇ ਨਹੀਂ, ਕਹਿੰਦੇ ਮਹੀਨੇ ਲਈ ਸ਼ਾਇਦ ਕਿਤੇ ਨਹੀਂ ਜੀ, ਫੇਰੀ ਸੀ ਕੋਈ ਬਾਹਰ ਸੀ ਜਾਂ ਕਿੱਥੇ ਸੀ, ਤੇ ਹੁਣ ਜਦੋਂ ਆਏ ਤੇ ਆਉਂਦੇ ਹੀ ਕਹਿੰਦੇ ਜੀ ਲਓ ਜੀ ਲੁਧਿਆਣੇ ਕੰਨੀ ਸਰਗਰਮ ਹੋ ਗਏ। ਤੇ ਮਨਪ੍ਰੀਤ ਇਆਲੀ ਬਾਰੇ ਉੱਥੇ ਗੱਲ ਕਰਦੇ ਆ, ਕਹਿੰਦੇ ਕਿ ਜਿਹੜਾ ਇਸ ਹਲਕੇ ਦਾ ਤੁਹਾਡਾ MLA ਹੈ, ਉਹਨੇ ਥੋੜ੍ਹਾ ਕੁਛ ਕੀਤਾ, ਸਾਰੇ ਪੈਸੇ ਤਾਂ ਮੈਂ ਦਿੰਦਾ ਸੀ, ਆ ਜਿੰਨੇ ਕੰਮ ਹੋਏ ਨੇ ਤਾਂ ਅਸੀਂ ਕਰਾਏ ਨੇ ਸਰਕਾਰ 'ਚ, ਮੇਰੇ ਰਾਜ 'ਚ ਹੋਏ ਨੇ, ਸੋ ਬਾਦਲ ਸਾਹਿਬ ਨੇ ਸਾਰਾ ਵਿਕਾਸ ਕੀਤਾ, ਤੇ ਜਿਹੜਾ ਪਾਰਟੀ ਦਾ ਨਹੀਂ ਸਕੋ ਹੋਇਆ, ਜਿਹਨੇ ਇੰਨਾ ਕੁਛ ਦਿੱਤਾ ਉਹ ਕਿਹਦਾ ਕੀ ਸਕੂਗਾ, ਇਸ ਲਈ ਤਾਂ ਗੱਦਾਰ, ਗੱਦਾਰਾਂ ਦਾ ਸਾਥ ਨਾ ਦਿਓ। ਕਹਿੰਦੇ ਕਹਿੰਦੇ ਮਨਪ੍ਰੀਤ ਨਾ ਤਾਂ ਅਕਾਲੀ ਦਲ ਦਾ ਹਿੱਸਾ ਹੈ, ਤੇ ਨਾ ਹੀ ਉਹ ਕਦੇ ਅਕਾਲੀ ਦਲ 'ਚ ਸ਼ਾਮਲ ਹੋਊਗਾ, ਹੈ ਨਾ, ਤੇ ਕਹਿੰਦੇ ਕਿ ਜਿਹੜੇ ਲੋਕ ਆਪਣੇ ਆਪ ਨੂੰ ਪਾਰਟੀ ਦੇ ਉੱਚਾ ਸਮਝ ਲੱਗਦੇ ਨੇ, ਉਹਨਾਂ ਨੂੰ ਫਿਰ ਕੁਛ ਨਹੀਂ ਬਣਦਾ, ਪਾਰਟੀ ਵੱਡੀ ਹੁੰਦੀ ਹੈ। ਸੁਖਬੀਰ ਸਿੰਘ ਬਾਦਲ ਇਹ ਗੱਲਾਂ ਕਰਦੇ ਹੋਏ ਮਨਪ੍ਰੀਤ ਇਆਲੀ ਲਈ ਗੱਦਾਰੀ ਦਾ ਸਰਟੀਫਿਕੇਟ ਦੋਗੇ, ਹੁਣ ਇਹ ਮਨਪ੍ਰੀਤ ਇਆਲੀ ਨੂੰ ਦੇ ਰਹੇ ਹੋ ਕਿ 5 ਮੈਂਬਰੀ ਕਮੇਟੀ ਨੂੰ ਦੇ ਰਹੇ ਹੋ, ਅਕਾਲ ਤਖ਼ਤ ਸਾਹਿਬ ਵੱਲੋਂ ਐਲਾਨੀ ਕਮੇਟੀ ਨੂੰ ਦੇ ਰਹੇ ਹੋ, ਤਾਂ ਤੁਸੀਂ ਇਹ ਵੀ ਸੋਚਣ ਦੀ ਲੋੜ ਹੈ, ਤੇ ਸੁਖਬੀਰ ਸਿੰਘ ਬਾਦਲ ਨੂੰ ਇਹ ਵੀ ਸੋਚਣ ਦੀ ਲੋੜ ਹੈ ਕਿ ਦਿਨ ਕਿਉਂ ਆਏ
ਜੀ,
ਜਿਹੜਾ ਅਕਾਲੀ ਦਲ ਲਗਾਤਾਰ 10 ਸਾਲ ਰਾਜ ਕਰ ਰਿਹਾ ਪੰਜਾਬ 'ਚ, ਉਹ ਤੋਂ ਬਾਅਦ ਉਹ ਵਿਰੋਧੀ ਧਿਰ 'ਚ ਵੀ ਨਾ ਆਵੇ, ਤੇ ਉਹ ਤੋਂ ਅਗਲੀ ਵਾਰ ਉਹਦੇ ਕੋਲ ਸਿਰਫ 3 MLA ਬਚ ਜਾਣ, ਤੇ ਅੱਜ ਜਦੋਂ ਪ੍ਰਧਾਨ ਸਾਹਿਬ ਗੱਲ ਕਰਨ ਤੇ ਉਹਨਾਂ ਕੋਲ ਪਾਰਟੀ ਦਾ ਜੇ ਢਾਂਚਾ ਵੀ ਨਾ ਹੋਵੇ ਤੇ 3 MLA ਵੀ ਨਾਲ ਨਾ ਆਉਣ, ਮਨਪ੍ਰੀਤ ਇਆਲੀ ਤੁਸੀਂ ਆਪ ਨੂੰ ਕਹੀ ਜਾਂਦੇ ਸਾਡੇ ਨਾਲ ਨਹੀਂ ਜੀ, ਨਾਲ 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 ਰੱਖਣਾ ਹੈ, ਉਹ ਕਹਿੰਦੇ ਮੈਂ ਤਾਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਹਿਸਾਬ ਨਾਲ ਕੰਮ ਕਰ ਰਿਹਾ, ਹੈ ਨਾ, ਡਾਕਟਰ ਸੁੱਖੀ ਹੋਰੀ ਆਮ ਆਦਮੀ ਪਾਰਟੀ ਸ਼ਾਮਲ ਹੋ ਚੁੱਕੇ ਨੇ, ਵਿਧਾਨ ਸਭਾ 'ਚ ਬੈਠਦੇ ਅਜੇ ਵੀ ਤੁਹਾਡੇ ਵਾਲੇ ਪਾਸੇ ਨੇ, ਉਸੇ ਅਗਲੇ ਨੇ ਚੇਅਰਮੈਨ ਵੀ ਖਾਤਾ, ਹੈ ਨਾ, ਤੇ ਇੱਧਰ ਬਿਕਰਮ ਮਜੀਠੀਆ ਦੇ ਪਰਿਵਾਰ ਨਾਲ ਵੀ ਜਿਹੋ ਜਿਹਾ, ਤੇ ਹੁਣ ਮਜੀਠੀਆ ਦੀ ਪਤਨੀ ਇੱਕ MLA ਜੀ, ਉਹ ਵੀ ਪੂਰਨ ਤੁਹਾਡੇ ਨਾਲ ਹੈ ਕਿ ਨਹੀਂ ਹੈ, ਤੂੰ ਸੁਖਬੀਰ ਬਾਦਲ ਸੋਚਣ ਦਾ ਸਹੀ ਕਿ 3 MLA ਹੋ ਕੇ ਵੀ ਸਾਡੇ ਨਾਲ ਨਹੀਂ ਹੈਗੇ, ਤੇ ਸਥਿਤੀ ਬਣੀ ਕਿਉਂ? ਤੇ ਇਸ ਲਈ ਜਦੋਂ ਮਨਪ੍ਰੀਤ ਇਆਲੀ ਨੂੰ ਇਹ ਸਵਾਲ ਆਇਆ, ਉਹ ਕਹਿੰਦੇ ਵੀ ਮੈਂ ਤਾਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕਰ ਰਿਹਾ, ਸਦਾ ਉਹਦੇ ਲਈ ਕੰਮ ਕਰਾਂਗੇ, ਕਿਸੇ ਵਿਅਕਤੀ ਲਈ ਕੰਮ ਕਰਨ ਦੀ ਲੋੜ ਨਹੀਂ, ਨਾ ਮੈਨੂੰ ਉਹ 'ਚ ਜਾਣ ਦੀ ਲੋੜ ਹੈ। ਪਰ ਮੈਨੂੰ ਇਹ ਲੱਗਦਾ ਨਿੱਜੀ ਤੌਰ ਤੇ ਸੁਖਬੀਰ ਸਿੰਘ ਬਾਦਲ ਜਿੰਨਾ ਕੰਮ ਸੌਖਾ ਕਰਨ ਲਈ ਅੱਗੇ ਵੱਧਦੇ ਨੇ ਉਹਨਾਂ ਮੁਸ਼ਕਲ ਹੋ ਜਾਂਦੀ ਹੈ। ਜੇ ਉਹ ਗਿਆਨੀ ਕੁਲਦੀਪ ਸਿੰਘ ਗੜਕਾਚੂ ਨੇ ਸੋਚ ਕੇ ਲਿਆਏ ਸੀ ਕਿ ਮਸਲੇ ਹੱਲ ਹੋ ਜਾਣਗੇ, ਅੱਜ ਨਵੇਂ ਮਸਲੇ ਖੜੇ ਹੋ ਗਏ,
ਜੀ
ਨਵੀਂ ਚੁਣੌਤੀ ਖੜੀ ਹੋ ਗਈ, ਤੇ ਇਹ ਸਾਰੀ ਪ੍ਰਕਿਰਿਆ 'ਚ ਇੱਕ ਗੱਲ ਹੋਰ ਗੌਰ ਕਰਨ ਵਾਲੀ ਹੈ। ਸੁਖਬੀਰ ਸਿੰਘ ਬਾਦਲ ਜਾਂ ਆਪਾਂ ਵੀ, ਆਪਾਂ ਜਿਹਨਾਂ ਪਰਿਵਾਰਾਂ 'ਚੋਂ ਆਉਂਦੇ ਹਾਂ ਵਿਜੇ ਜੀ, ਆਪਣੇ ਘਰਾਂ ਦੇ ਵਿੱਚ ਜੇ ਕੋਈ ਦੁੱਖ ਸੁੱਖ ਦੀ ਛੋਟੀ ਮੋਟੀ ਵੀ ਗੱਲ ਵਾਪਰ ਜਾਵੇ ਨਾ
ਜੀ,
ਕਿਸੇ ਜਵਾਕ ਦੇ ਬਜ਼ੁਰਗ ਨਾਲ ਜਾਂ ਆਪਣੇ ਨਾਲ ਜਾਂ ਕਿਸੇ ਚੀਜ਼ ਦਾ ਵੀ ਕੋਈ ਨੁਕਸਾਨ ਹੋ ਜਾਵੇ, ਤਾਂ ਵੀ ਆਪਾਂ ਸੋਚਦੇ ਹਾਂ ਕਿ ਆਪਾਂ ਕਿਸੇ ਮਾੜਾ ਤਾਂ ਨਹੀਂ ਕਰਤਾ ਯਾਰ ਕੁਛ, ਕਿ ਇੰਝ ਕਿਉਂ ਵਾਪਰਦਾ। ਰੱਬ ਨੂੰ ਮੰਨਣ ਵਾਲਾ ਬੰਦਾ, ਕੁਦਰਤ ਨੂੰ ਮੰਨਣ ਵਾਲਾ ਬੰਦਾ ਹਮੇਸ਼ਾ ਇੱਦਾਂ ਸੋਚਦਾ।
ਜੀ
ਸੁਖਬੀਰ ਬਾਦਲ ਦੇ ਮਨ 'ਚ ਕੀ ਨਹੀਂ ਆਉਂਦਾ ਹੋਊਗਾ ਕਦੇ ਗੱਲ, ਮੈਂ ਇਹ ਨਿੱਜੀ ਸਵਾਲ ਪੁੱਛ ਰਿਹਾ। ਇਹ ਸਾਰੇ ਘਟਨਾਕ੍ਰਮ ਦੇ ਦਰਮਿਆਨ ਦਰਬਾਰ ਸਾਹਿਬ ਦੇ ਗਲਿਆਰੇ 'ਚੋਂ ਫਿਸਲ ਕੇ ਡਿੱਗਦੇ ਨੇ ਤੇ ਕਹਿੰਦੇ ਜੀ ਹੈ ਨਾ ਉਹ ਫ੍ਰੈਕਚਰ ਆ ਗਿਆ ਜੀ, ਚੀਚੀ ਉਂਗਲੀ ਇਹ ਹੋ ਗਈ ਜੀ, ਹੈ ਨਾ ਪਲਸਤਰ ਲੱਗ ਗਿਆ ਜੀ ਲੱਤ ਨੂੰ। ਫਿਰ ਉਹਨਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰਦਿਆਂ ਗੋਲੀ ਚੱਲ ਗਈ ਉਹਨਾਂ 'ਤੇ।
ਜੀ
ਫਿਰ ਉਹਨਾਂ ਦੀ ਜੀ ਸੱਜੀ ਲੱਤ ਤੋਂ ਬਾਅਦ ਸੱਜੀ ਮੋਢਾ ਮੋਢੇ ਦਾ ਮਸਲਾ ਗਿਆ ਜੀ, ਉਹ ਕੱਪੜਾ ਚੜਾ ਕੇ ਕੰਮ, ਹੁਣ ਖੱਬੀ ਲੱਤ ਖੱਬੀ ਬਾਂਹ ਬੰਨੀ ਹੋਈ ਹੈ ਜੀ।
ਜੀ
ਸੋ ਕਦੇ ਸੱਜੀ ਲੱਤ, ਕਦੇ ਸੱਜੀ ਬਾਂਹ, ਕਦੇ ਹੈ ਖੱਬੀ ਬਾਂਹ, ਕਦੇ ਗੋਲੀ, ਕਦੇ ਕੁਛ, ਇਹ ਲਗਾਤਾਰ ਮੁਸ਼ਕਲਾਂ 'ਚ ਰਹਿੰਦੇ ਆ, ਬੰਦਾ ਸੋਚਦਾ ਨੀਗਾ ਕਿਉਂ ਦਰੁਸਤੀ ਆ। ਮੈਂ ਕਹਿੰਦਾ ਜੀ ਹੋਰ ਨੀ ਕੁਛ, ਸਾਰਾ ਕੁਛ ਛੱਡ ਕੇ ਨਿਤਨੇਮ ਤੇ ਆ ਜਾਓ ਭਾਈ, ਬਾਣੀ ਦੇ ਸਾਰੇ ਲੱਗ ਜਾਓ, ਕਿਸੇ ਲੜਤਾ ਲੱਗੋ, ਕੁਦਰਤ ਦੀ ਲੜ ਲੱਗ ਜਾਓ, ਪਰ ਪਤਾ ਨੀ ਕੀ ਕੱਢਣਾ ਸੀ ਕੀ ਕਰਨਾ। ਸੋ ਜੇ 2 ਤਰੀਕ ਵਾਲੇ ਫੈਸਲੇ ਸਾਰੇ ਮੰਨ ਲਏ ਹੁੰਦੇ, ਸ਼ਾਇਦ ਆਪਣੇ ਆਪ ਹੀ ਸਾਰਾ ਕੁਦਰਤ ਦੇ ਬਹਿਣ 'ਚ ਸਾਰਾ ਕੁਛ ਠੀਕ ਹੁੰਦਾ ਜਾਂਦਾ। ਸੋ ਮੈਨੂੰ ਲੱਗਦਾ ਉਸ ਦਿਨ ਗੁਨਾਹਾਂ ਦੀ ਛੁਟਕਾਰਾ ਲੈਣ ਦੀ ਬਜਾਏ ਗੁਨਾਹਾਂ ਦੀ ਝੋਲੀ ਹੋਰ ਭਰਦੀ ਜਾ ਰਹੀ ਹੈ। ਇਹਦੇ ਉੱਤੇ ਮੰਥਨ ਦੀ ਲੋੜ ਹੈ ਸੁਖਬੀਰ ਸਿੰਘ ਬਾਦਲ ਨੂੰ ਵੀ, ਤੇ ਉਹਨਾਂ ਨੂੰ ਸੋਚਣਾ ਪੈਣਾ ਕਿ ਮੈਂ ਆਪਣੀ ਵੀ, ਆਪਣੀ ਪਾਰਟੀ ਦੀ ਵੀ, ਸੰਸਥਾਵਾਂ ਦੀ ਵੀ ਮਕਬੂਲੀਅਤ ਤੇ ਭਰੋਸੇਯੋਗਤਾ ਕਿਵੇਂ ਬਹਾਲ ਕਰ ਸਕਦਾ, ਉਹਦੇ ਤੇ ਕੰਮ ਕਰਨ ਤੋਂ ਜ਼ਿਆਦਾ ਬਿਹਤਰ ਹੈ।
ਜੀ ਦੀਪਕ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ,
ਬਹੁਤ ਸ਼ੁਕਰੀਆ,
ਥੈਂਕ ਯੂ ਜੀ।